জন্ম বিছড়েছে মারো, এ জন্ম তোমার লেখে কহর বদাস আস লাগ জীব চির বহ দর্শন দেখে সো কহো টাল গুর সেবী অহংস সহজ সোভায়ে দর্শন পরস গুরু জন্ম মরণ দুঃখ যায়ে সতনাম শ্রী বাহিগুরু সাহেব জী রাগ সোরঠ বাণী ভগত রবদাস জী কি এক ওঙ্কার সতগুর প্রসাদ জব হম হোতে তব তু নাহি আব তু হি মৈ নাহি অনল অগ্ন জৈসে লহর মায়ো দদ জল কেবল জল মাহি জব হম হোতে তব তু নাহি আব তু হি মৈ নাহি অনল অগ্ন জৈসে লহর মায়ো দদ জল কেবল জল মাহি মাধবে ক্যা কহিয়ে ভ্রম এসা জসা মানিয়ে হয়ে না তসা রহাও নরপতে এক সিংহাসন সোয়া সুপনে ভয়া ভিখারি অক্ষত রাজ বিশরত দুঃখ পায়া সোগত বই হমারি রাজ ভয়ঙ্গ প্রসঙ্গ জৈসে হব কশ মর্ম জনায়া অনেক কটক জৈসে ভুল পরে অব কহতে কহন না আয়া সর্বে এক অনেক স্বামী সব কট ভোগব সোই কহর দাস হাত পের সহজে হোয়ে ওয়াহিগুরু জি কা খালসা ওয়াহিগুরু জি কি ফতেহ।
শ্রী ওয়াহিগুরু জি কো ওঙ্কার সতনাম কর্তা পুরখ নির্বাণ নির্বৈর অকাল মূর্তি রাজনী সহপং গুর প্রসাদ জব ইয়াদ সচ যুগাদ সচ হ্যায় পি সচ নানক হোসি পি সচ সদা সচিদানন্দ সতরং প্রণাসি করি মুলক নিন্দা সমস্ত নিবাসি অজায় বিভূতে গজায় বগনি মে হরিয়ং করিয়ং করি মুর রহিমে চতুর চক্রবর্তী চতুর চক্র ভুগতে স্বয়ং সুখম সর্বদা সর্বযুগতে দুকালং প্রণাসি দয়ালং স্বরূপে সদায়ং সঙ্গে অপঙ্গং বিভূতে নানক গুরু গোবিন্দ সিংহ পূর্ণ হরে অবতার জগমগ জ্যোত বিরাজে শ্রী গুরু গ্রন্থ মজার পূর্ণ দেখো আত্মা দ্বৈত সর্বনিবার এই শান্ত মন সন্ত জয় তে পদ নমো হমার কহাম বুদ্ধ প্রভু তুচ্ছ হমারি বরণ সক মহিমা জ্যোতিহারি হমনা সবত কর সবত তুমারে আপ লে হো তুম কথা সুধারে হমনা সবত কর সবত তুমারে আপ লে হো তুম কথা সুধারে ওয়াহেগুরু জি কা খালসা ওয়াহেগুরু জি কি ফতেহ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਦੀ ਨਿਵਾਜੀ ਗੁਰੂ ਸਰੂਪ ਗੁਰੂ ਘਰ ਸਤ ਸੰਗਤ ਜੀ ਆਪ ਸਰਬੱਤ ਮਾਈ ਭਾਈ ਸਤਸੰਗਤ ਰੂਪ ਦੇ ਅੰਦਰ ਜੁੜ ਬੈਠੇ ਹੋ। ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਮ ਦੇ ਨਾਲ ਸ਼ੋਭਾ ਤੇ ਅਸਥਾਨ ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਗੁਰਸਿੱਖਾਂ ਦੇ ਹਿਰਦਿਆਂ ਵਿੱਚ ਬਾਣੀ ਦੇ ਪਾਠ ਰੂਪ ਕਰਕੇ ਨਾਮ ਅਭਿਆਸ ਰੂਪ ਕਰਕੇ ਜਾਂ ਫਿਰ ਕੀਰਤਨ ਰੂਪ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਇਹ ਆਨੰਦ ਪ੍ਰਾਪਤ ਹੈ ਜਿਹਨਾਂ ਜਿਹਨਾਂ ਦੇ ਹਿੱਸੇ ਜਿੰਨਾ ਆਇਆ ਗੁਰੂ ਕਿਰਪਾ ਕਰੇ। ਹੁਣੇ ਹੁਣ ਸੰਪੂਰਨ ਆਸਾ ਜੀ ਦੀ ਵਾਰ ਦਾ ਕੀਰਤਨ ਸਿੱਖ ਕੌਮ ਦੀਆਂ ਨਾ ਬੱਚੀਆਂ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਸੁੰਦਰ ਅਤੇ ਮਨੋਹਰ ਕੀਰਤਨ ਹਰ ਰੋਜ਼ ਆਪ ਜੀ ਨੂੰ ਸਰਵਣ ਕਰਾਉਂਦੀਆਂ ਬੱਚੀਆਂ। ਆਓ ਜੋ ਅੰਮ੍ਰਿਤ ਵੇਲੇ ਮੁੱਖ ਬਾਗ ਆਇਆ ਹੈ ਜਿਸ ਦੇ ਵਿੱਚ ਬਹੁਤ ਗਹਿਰਾਈ ਵਾਲੇ ਇਸ਼ਾਰੇ ਕੀਤੇ ਹੋਏ ਭਗਤ ਰਵਿਦਾਸ ਜੀ ਨੇ ਔਰ ਇਹ ਸ਼ਬਦ ਦਾ ਸਿਧਾਂਤ ਜਿਹੜਾ ਹੈ ਉਹ ਬਿਲਕੁਲ ਵਿਧਾਨ ਦੇ ਨਾਲ ਮਿਲਦਾ ਹੈ। ਸਮੇਂ ਅਨੁਸਾਰ ਆਓ ਗੁਰੂ ਕਿਰਪਾ ਕਰੇ ਮਨ ਵਿੱਚ ਇਕਾਗਰ ਕਰੋ ਇਹ ਸ਼ਬਦ ਦੇ ਜੋ ਥਾਨਕਾ ਹੈ ਇਹ ਭਗਤ ਰਵਿਦਾਸ ਜੀ ਕੰਸੀ ਦੇ ਅੰਦਰ ਵਾਸ ਰੱਖਦੇ ਸਨ ਜਿਹਨਾਂ ਦਾ ਇਹ ਸ਼ਬਦ ਹੈ। ਭਗਤੀ ਕਰਦੇ ਹਾਂ ਜਦੋਂ ਉਹ ਸਮਾਨ ਪਹੁੰਚਿਆ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਵਨ ਬਚਨਾਂ ਨਾਲ ਇਉਂ ਸਤਿਕਾਰਿਆ ਹੈ ਜਨ ਨਾਨਕ ਹਰ ਆਰਾਧਿਆ ਆਰਾਧ ਹਰ ਮਿਲਿਆ। ਆਰਾਧਨਾ ਇੱਕ ਮਾਰਗ ਸੀ ਮਿਲਣਾ ਇੱਕ ਮੰਜ਼ਿਲ ਹੈ। ਭਗਤ ਰਵਿਦਾਸ ਜੀ ਆਪਣੀ ਮੰਜ਼ਿਲ ਤੇ ਪਹੁੰਚ ਗਏ। ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਕੇ ਰਵਿਦਾਸ ਜੀ ਦੇ ਸਨਮੁਖ ਹੋਇਆ। ਸਾਰਿਆਂ ਭਗਤਾਂ ਨੂੰ ਦਰਸ਼ਨ ਹੁੰਦੇ ਰਹੇ। ਗੁਰੂ ਸਾਹਿਬਾਨਾਂ ਦੇ ਭਾਈ ਅੱਜ ਤੱਕ ਭਾਵਨਾ ਵਾਲੇ ਗੁਰਸਿੱਖਾਂ ਨੂੰ ਹੋ ਰਹੇ ਹੈ ਹੁੰਦੇ ਰਹਿਣਗੇ। ਤੇ ਜਿਸ ਵੇਲੇ ਭਗਤੀ ਦੇ ਪ੍ਰਤੱਖ ਪਰਮੇਸ਼ੁਰ ਸਨਮੁਖ ਹੋਇਆ ਬੇਵਲ ਹੋ ਗਏ ਕਿਉਂਕਿ ਬੜੀ ਦੇਰ ਇੰਤਜ਼ਾਰ ਕੀਤਾ ਸੀ। ਪਪੀਹੇ ਦੀ ਤਰ੍ਹਾਂ ਪੁਕਾਰਿਆ ਸੀ ਪਰਮਾਤਮਾ ਨੂੰ। ਜਦੋਂ ਪ੍ਰਤੱਖ ਹੋ ਗਏ ਸਰਗੁਣ ਸਰੂਪ ਦੇ ਵਿੱਚ ਰਵਿਦਾਸ ਜੀ ਬਹੁਤ ਕਾਹਲੀ ਨਾਲ ਜਿਵੇਂ ਪਿਆਸੇ ਨੂੰ ਪਾਣੀ ਮਿਲ ਜਾਏ ਨਾ ਉਹ ਫਿਰ ਦੇਰੀ ਨਹੀਂ ਕਰਦਾ ਬਾਲੀ ਕਾਹਲੀ ਕਰਦਾ ਤੇ ਉਹ ਪਰਮਾਤਮਾ ਨੂੰ ਦੇਖਦੇ ਹੀ ਸ਼ੁੱਧ ਬੁੱਧ ਭੁੱਲ ਗਏ। ਕਾਹਲ ਦੇ ਵਿੱਚ ਜਦੋਂ ਚਰਨ ਛੋਹਣ ਲੱਗੇ ਭਗਤ ਜੀ ਉਹ ਜਿੰਨੀ ਤੇਜ਼ੀ ਦੇ ਨਾਲ ਅੱਗੇ ਵਧੇ ਚਰਨ ਛੋਹਣ ਉੰਨੀ ਤੇਜ਼ੀ ਦੇ ਨਾਲ ਭਗਵਾਨ ਜੀ ਪਿੱਛੇ ਹਟ ਗਏ। ਚਰਨ ਨਹੀਂ ਸਪਰਸ਼ ਹੋਣ ਦਿੱਤੇ। ਰਵਿਦਾਸ ਜੀ ਥੋੜ੍ਹਾ ਜਿਹਾ ਉਦਾਸ ਹੋਏ ਕਹਿਣਗੇ ਮੇਰੇ ਪਰਮਾਤਮਾ ਮੇਰੀ ਜਿੰਦ ਜਾਨ ਹੈ ਤੇ ਬਣਿਆ ਕੀ ਜਿੰਨੀ ਦੇਰ ਤੱਕ ਤੂੰ ਮਿਲਿਆ ਨਹੀਂ ਸੀ ਇੰਤਜ਼ਾਰ ਦੇ ਵਿੱਚ ਉਹ ਘੜੀਆਂ ਸੁੱਖ ਨਾਲ ਲੰਘੀਆਂ। ਇੰਤਜ਼ਾਰ ਸੀ ਤੂੰ ਮਿਲੇਗਾ ਦੁੱਖ ਨਹੀਂ ਸੀ ਆਸ ਸੀ ਇੱਕ ਵਧੀ ਹੋਈ ਤੂੰ ਮਿਲੇਗਾ ਪਰ ਮੈਂ ਬੜਾ ਮਨ ਦੁਖੀ ਹੋ ਗਿਆ ਕਿ ਇਹ ਕਾਰਨ ਕੀ ਹੋਇਆ ਜੇ ਮਿਲਿਆ ਤਾਂ ਚਰਨ ਸਪਰਸ਼ ਕੀ ਨਹੀਂ ਹੋਣ ਦਿੱਤੇ। ਰਵਿਦਾਸ ਜੀ ਨੇ ਇਸ ਅਵਸਥਾ ਵਿੱਚ ਸ੍ਰੀ ਰਾਗ ਚ ਵੀ ਸ਼ਬਦ ਉਚਾਰਨ ਕੀਤਾ ਉਹਦੀ ਵੀ ਲਗਭਗ ਸਾਨੂੰ ਕਹੀ ਹੈ। ਭਗਵਾਨ ਜੀ ਨੇ ਉਸ ਵੇਲੇ ਕਿਹਾ ਰਵਿਦਾਸ ਕਿਉਂਕਿ ਪਰਮਾਤਮਾ ਦੀ ਸਾਰੀ ਸੰਤਾਨ ਹੈ ਭਾਵੇਂ ਕੋਈ ਕਿਸੇ ਜਾਤੀ ਵਿੱਚ ਪੈਦਾ ਹੋਇਆ ਜਾਤੀਆਂ ਤਾਂ ਕਰਮ ਦੇ ਆਧਾਰ ਤੇ ਬਣੀਆਂ ਕਰਮ ਨਾਮ ਬ੍ਰਹਣ ਤੋਂ ਉਸ ਤਰ੍ਹਾਂ ਦਾ ਜਾਤ ਨਹੀਂ ਹੈ ਉਸ ਤਰ੍ਹਾਂ ਹੈ ਜਾਤ ਢਾਈ ਜਾਤਾਂ ਨੂੰ ਸਿਰਫ, ਬਸ ਢਾਈ ਤੋਂ ਵੱਧ ਜਾਤ ਨਹੀਂ ਹੈ। ਇਸਤਰੀ ਜਾਤੀ ਹੈ ਰਹੇਗੀ, ਅੰਗ ਪਤੰਗਾਂ ਦਾ ਫਰਕ ਰਹੇਗਾ। ਸੰਪੂਰਨ ਰੂਪ ਦੇ ਵਿੱਚ ਮਨੁੱਖ ਜਾਤੀ ਇਹਦੇ ਦੋ ਹਿੱਸਿਆਂ ਚ ਵੰਡੀ ਗਈ ਹੈ, ਇੱਕ ਪੁਰਸ਼ ਜਾਤ ਹੈ ਤੇ ਇੱਕ ਇਸਤਰੀ ਜਾਤ ਹੈ। ਇਹ ਦੋ ਜਾਤਾਂ ਸੰਪੂਰਨ ਤੇ ਅੱਧੀ ਜਾਤ ਬੰਦੀਆਂ ਜਿਹੜੇ ਨਪੁੰਸਕ ਹੀਜਰੇ ਜਿਹੜੇ ਨੇ ਉਹਨਾਂ ਦੀ ਅੱਧੀ ਜਾਤ ਹੈ, ਉਹ ਨਾ ਇਸਤਰੀਆਂ ਚਾਹੁੰਦੇ ਨਾ ਪੁਰਸ਼ਾਂ ਚ। ਇਹ ਢਾਈ ਜਾਤਾਂ ਤੋਂ ਬਾਅਦ ਕੋਈ ਜਾਤ ਨਹੀਂ ਹੈ। ਅਗਰ ਕੋਈ ਉਹ ਤੋਂ ਬਾਅਦ ਜਾਤ ਬਣੀ ਹੈ ਉਹ ਕਰਮ ਦੇ ਆਧਾਰ ਤੇ ਬਣੀ ਹੋਈ ਹੈ। ਜੈਸਾ ਕੋਈ ਕਰਮ ਕਰਦਾ ਸੀ ਹੋਇਆ ਜਾਤ, ਜਾਤ ਦਾ ਨਾਮ ਪੈ ਗਿਆ। ਤੇ ਭਗਵਾਨ ਨੇ ਸੋਚਿਆ ਵੀ ਮੈਂ ਬਣਾਏ ਸਾਰੇ ਮਨੁੱਖ ਇੱਕ ਸਾਥ ਸੀ, ਬ੍ਰਾਹਮਣਾਂ ਨੇ ਵੰਡ ਦਿੱਤੇ ਚਾਰ ਥਾਂ ਤੇ, ਤੇ ਸ਼ੂਦਰਾਂ ਦੇ ਨਾਲ ਕਰਦੇ ਰਹੇ ਵਿਤਕਰਾ। ਮੇਰੇ ਭਗਤ ਰਵਿਦਾਸ ਨਾਲ ਵੀ ਬਹੁਤ ਵਿਤਕਰਾ ਕੀਤਾ, ਕਬੀਰ ਨਾਲ ਕੀਤਾ। ਭਗਵਾਨ ਜੀ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ, ਪਰ ਇੱਕ ਗੱਲ ਲੋਕਾਂ ਵਿੱਚ ਚਲੀ ਜਾਏ, ਇੱਕ ਚੋਜ ਕੀਤਾ। ਜਿਵੇਂ ਬਹੁਤ ਪਿਆਰ ਹੁੰਦਾ ਹੈ ਮਾਂ ਨੂੰ ਆਪਣੇ ਪੁੱਤ ਨਾਲ, ਪਰ ਕਦੇ ਕਦੇ ਮਾਂ, ਦੇਖੋ ਬੱਚਾ ਤਾਂ ਰੋਜ਼ੇ ਰੁੱਸਦਾ, ਕਦੇ ਕਦੇ ਮਾਂ ਵੀ ਰੁੱਸ ਕੇ ਕਹਿੰਦੀ ਮੈਂ ਨਹੀਂ ਤੇਰੇ ਨਾਲ ਬੋਲਣਾ। ਬੱਚਾ ਫਿਰ ਉਹਦੇ ਅੱਗੇ ਪਿੱਛੇ ਕਹਿੰਦਾ ਮਾਂ ਕਿਉਂ ਨਹੀਂ ਬੋਲਣਾ। ਇਸ ਤਰ੍ਹਾਂ ਦੀ ਇੱਕ ਕਹਾਣੀ ਰਵਿਦਾਸ ਜੀ ਦੇ ਨਾਲ ਭਗਵਾਨ ਨੇ ਕੀਤੀ। ਕਹਿੰਦੇ ਵੀ ਮੈਂ ਇਸ ਕਰਕੇ ਕਿਉਂਕਿ ਉਹ ਭਗਵਾਨ ਜੀ ਚਾਹੁੰਦੇ ਸੀ ਵੀ ਜਾਤੀ ਦਾ ਵਿਤਕਰਾ ਜਿਹੜਾ ਹੈ ਇਹ ਕੱਢਣਾ ਲੋਕਾਂ ਵਿੱਚ। ਕਹਿੰਦੇ ਰਵਿਦਾਸ ਜੀ ਮੈਂ ਇਸ ਕਰਕੇ ਪਿੱਛੇ ਹਟਿਆ ਵੀ ਮੇਰੇ ਕਿਤੇ ਪੈਰ ਨਾ ਭਿੱਟੇ ਜਾਣ। ਰਵਿਦਾਸ ਜੀ ਕਹਿਣ ਲੱਗੇ ਵੀ ਲੋਕਾਂ ਨੂੰ ਬਾਹਮਣਾਂ ਦਾ ਪਿੱਟ ਛੱਡਦੀ ਸੀ, ਇਹਦਾ ਮਤਲਬ ਤੂੰ ਵੀ ਬਾਹਮਣਾ ਨਹੀਂ ਆ ਫਿਰ। ਰਵਿਦਾਸ ਜੀ ਸਮਝ ਗਏ ਮੇਰਾ ਇਮਤਿਹਾਨ ਲੈ ਰਹੇ। ਇਮਤਿਹਾਨ ਕੀ ਹੈ ਕਿ ਰਵਿਦਾਸ ਭਰਮ ਦੇ ਵਿੱਚੋਂ ਨਿਕਲ ਗਿਆ ਜਾਂ ਨਹੀਂ, ਇਹ ਇਮਤਿਹਾਨ ਹੈ। ਰਵਿਦਾਸ ਜੀ ਭਰਮ ਚੋਂ ਨਿਕਲ ਚੁੱਕੇ ਨੇ, ਇਸ ਕਰਕੇ ਉਹ ਇਮਤਿਹਾਨ ਦੇ ਵਿੱਚ ਪੂਰੇ ਨੰਬਰ ਲੈ ਕੇ ਪਾਸ ਹੋਣਾ ਰਵਿਦਾਸ ਜੀ ਨੇ। ਉਹ ਕਹਿਣ ਲੱਗੇ ਭਗਵਾਨ ਜੀ ਦੇਖੋ ਗੱਲ ਇਹ ਹੈ ਵੀ ਹੁਣ ਤੁਸੀਂ ਮੈਨੂੰ ਇਸ ਭਰਮ ਚ ਨਹੀਂ ਪਾ ਸਕਦੇ, ਮੈਂ ਇਹਦੇ ਚੋਂ ਨਿਕਲ ਚੁੱਕਾ। ਕਹਿਣ ਲੱਗੇ ਦੇਖੋ ਜੇ ਤਾਂ ਤੁਸੀਂ ਮੰਨਦੇ ਹੋ ਅਗਿਆਨੀ ਤਾਂ ਤੁਹਾਡਾ ਮਿਲਣਾ ਵਿਅਰਥ ਹੈ, ਅਗਿਆਨੀ ਨੂੰ ਤੁਸੀਂ ਮਿਲਦੇ ਨਹੀਂ। ਜੇ ਤੁਸੀਂ ਮਿਲੇ ਹੋ ਤਾਂ ਤੁਹਾਡਾ ਭਰਮ ਪਾਉਣਾ ਵਿਅਰਥ ਹੈ, ਇਹ ਦੋਨਾਂ ਗੱਲਾਂ ਦੇ ਵਿੱਚੋਂ ਇੱਕ ਗੱਲ ਵਿਅਰਥ ਹੈ। ਭਗਵਾਨ ਜੀ ਕਹਿੰਦੇ ਤੂੰ ਭਰਮ ਬਾਰੇ ਜਾਣਦਾ? ਕਹਿੰਦੇ ਹਾਂ, ਤੁਹਾਡੀ ਕਿਰਪਾ ਨਾਲ, ਤੇਰੀ ਕਿਰਪਾ ਦੇ ਤੂੰ ਤਾਂ ਪਛਾਣਾ, ਕੋਈ ਆਪਣੇ ਆਪ ਥੋੜੀ ਪਛਾਣ ਸਕਦਾ। ਕਿਵੇਂ ਪਛਾਣਿਆ? ਉਸ ਵੇਲੇ ਫਿਰ ਸ਼ਬਦ ਉਚਾਰਨ ਕਰਦੇ ਨੇ, ਸੁਣੋ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ।
ਰਾਗ ਸੋਰਠ ਹੈ ਬਾਣੀ ਭਗਤ ਰਵਿਦਾਸ ਜੀ ਦੀ ਹੈ, ਉਚਾਰਨ ਕੀਤੀ ਹੋਈ ਰਸਨਾ ਤੋਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਅਨੰਦ ਸਰੂਪ ਹੈ, ਇਹ ਬ੍ਰਹਮ ਦੇ ਵਿਸ਼ੇਸ਼ਣ ਕੀਤੇ ਹਨ।
ਜਪ ਹਮ ਹੋਤੇ ਤਬ ਤੂੰ ਨਾਹੀ।
ਕਹਿਣ ਲੱਗੇ ਹੇ ਭਗਵਾਨ, ਜਪ ਜਦੋਂ ਹਮ ਮੈਂ ਜਾਂ ਤਮਾਮ ਜੀਵ ਇਹਨਾਂ ਚੋਂ ਕੋਈ ਵੀ ਹੋਵੇ ਉਹਨਾਂ ਦੇ ਵਿੱਚ ਜਿੰਨੀ ਦੇਰ ਤੱਕ ਹੰਗਤਾ ਹੈ, ਜਬ ਹਮ ਹੰਗਤਾ ਹੈ ਵੀ ਮੈਂ ਹਾਂ, ਤਬ ਤੂੰ ਨਾਹੀ, ਉਨੀ ਦੇਰ ਤੱਕ ਤੂੰ ਨਹੀਂ ਮਿਲਦਾ। ਹਉਮੈ ਕਰੀ ਤਾਂ ਤੂੰ ਨਾਹੀ, ਤੂੰ ਹੋਵੇ ਹਉ ਨਾ ਹੈ, ਬੁੱਝੋ ਗਿਆਨੀ ਬੁੱਝਣਾ ਏ ਅਕਥ ਕਥਾ ਬਨਵਾਏ। ਤੇ ਜਿੰਨੀ ਦੇਰ ਤੱਕ ਹੰਗਦਾ ਉਨੀ ਦੇਰ ਤੱਕ ਤੂੰ ਪ੍ਰਦਖ ਨਹੀਂ ਹੁੰਦਾ। ਹਉ ਹਉ ਮੈਂ ਮੈਂ ਵਿੱਚੋਂ ਖੋਟੈ, ਵਿੱਚੋਂ ਇਹਨੂੰ ਮਿਟਣਾ ਹੈ। ਹਉ ਹਉ ਮੈਂ ਵਿੱਚੋਂ ਖੋਵੇ, ਦੂਜਾ ਮਿਟੇ ਇੱਕ ਹੋਵੇ। ਸਚਾਰ ਹੋਣ ਲਈ ਕੂੜ ਦੀ ਕੰਧ ਢਾਉਣੀ ਪਏਗੀ ਕਿ ਸਚਾਰਾ ਹੋਈਏ ਕਿ ਕੂੜਾ ਟੁੱਟੇ ਪਾਲ। ਜਬ ਹਮ ਹੋਤੇ ਜਿੰਨੀ ਦੇਰ ਤੱਕ ਭਰਮ ਕਰਕੇ ਅਗਿਆਨ ਕਰਕੇ ਮੇਰੇ ਵਿੱਚ ਜੀਵ ਬਣੇ ਦੀ ਹੰਗਤਾ ਸੀ ਵੀ ਤੂੰ ਹੋ ਰਿਹਾ ਮੈਂ ਹੋ ਰਿਹਾ, ਤਬ ਤੂੰ ਨਾ ਹੀ ਤੂੰ ਪ੍ਰਤੱਖ ਨਹੀਂ ਹੋਇਆ ਉਹਨਾਂ ਚ। ਤੇ ਹੁਣ ਕੈਸੀ ਅਵਸਥਾ ਹੈ?
ਅਬ ਤੂੰ ਹੀ ਮੈਂ ਨਾਹੀ,
ਹੁਣ ਤਾਂ ਤੂੰ ਹੀ ਤੂੰ ਹੈ, ਮੇਰੇ ਚ ਮੈਂ ਤਾਂ ਰਹੀ, ਇਸ ਕਰਕੇ ਭਗਵਾਨ ਤੂੰ ਮੈਨੂੰ ਮਿਹਰਬਾਨੀ ਕਰਕੇ ਹੁਣ ਭਰਮ ਚ ਨਾ ਪਾ, ਮੈਂ ਤੈਨੂੰ ਸਾਰੀ ਜਗ੍ਹਾ ਕਣ ਕਣ ਵਿੱਚ ਵੇਖ ਲਿਆ ਹੈ।
ਅਨਰ ਅਗਮ ਜੈਸੇ ਲਹਿਰ ਮਾਇਓ ਦਦ,
ਕਹਿਣ ਦੇ ਹੁਣ ਪ੍ਰਮਾਣ ਦਿੰਦੇ, ਕਹਿੰਦੇ ਕਿਵੇਂ ਪਹਿਚਾਣਿਆ ਇਹ ਕਿਸ ਤਰ੍ਹਾਂ ਹੈ, ਕਿਉਂਕਿ ਜਦੋਂ ਬੱਚੇ ਦੇ ਕੋਲੋਂ ਪੁੱਛਣਾ ਹੋਵੇ ਉਹਦਾ ਮਤਲਬ ਇਹੀ ਹੁੰਦਾ ਹੈ ਵੀ ਇਹ ਜਾਣਕਾਰੀ ਚੰਗੀ ਤਰ੍ਹਾਂ ਆ ਗਈ ਇਸ ਨੂੰ ਤੇ ਮੇਰਾ ਗਿਆਨੀ ਭਗਤ ਬਣ ਗਿਆ। ਭਗਵਾਨ ਜੀ ਨੇ ਸੋਚ ਲਿਆ, ਕਹਿਣਗੇ ਕਿਵੇਂ ਜਾਣਿਆ? ਕਹਿੰਦੇ ਮਹਾਰਾਜ ਅਨਲ ਅਗਮ ਲਹਿਰ ਮੈਂ ਉਦਤ, ਕਹਿੰਦੇ ਜਿਸ ਤਰ੍ਹਾਂ ਜਿਹੜੀ ਹਵਾ ਹੈ, ਅਨਲ ਹਵਾ ਨੂੰ ਕਿਹਾ ਤੇ ਅਨਲ ਅਗ ਨੂੰ ਵੀ ਕਹਿੰਦੇ ਨੇ, ਪਰ ਪ੍ਰਕਰਨ ਅਨੁਸਾਰ ਅਰਥ ਹੁੰਦਾ ਹੈ। ਅਨਲ ਅਗਮ ਗਮਤਾ ਤੋਂ ਪਰੇ ਹਵਾ ਚੱਲਦੀ ਹੈ, ਪਰ ਉਹ ਹਵਾ ਜਿਸ ਵੇਲੇ ਪਾਣੀ ਨੂੰ ਸਪਰਸ਼ ਹੁੰਦੀ ਹੈ, ਸਮੁੰਦਰ ਨੂੰ, ਦਰਿਆ ਨੂੰ, ਨਦੀਆਂ ਨੂੰ, ਉਹਦੇ ਚ ਪਾਣੀ ਦੇ ਪਾਣੀ ਨੂੰ ਇਹ ਵੱਟ ਜਾੜ ਦਿੰਦੀ ਹੈ ਤੇ ਪਾਣੀ ਨੂੰ ਪਾਣੀ ਦੇ ਵਿੱਚ ਇਸ ਤਰੀਕੇ ਦੇ ਨਾਲ ਬਦਲ ਦਿੰਦੀ ਹੈ ਤੇ ਉਹ ਲਹਿਰ ਪੈਦਾ ਹੋ ਜਾਂਦੀ ਹੈ। ਅਨੰਦ ਅਗਮ ਜੈਸੇ ਲਹਿਰ ਮੈਂ, ਉਹ ਜਿਹੜੀ ਲਹਿਰ ਹੈ ਉਹਦੇ ਤੇ ਜਲ ਮਤਲਬ ਸਮੁੰਦਰ ਨੂੰ ਕਹਿੰਦੇ ਨੇ ਤੇ ਜਿਹੜਾ ਪਾਣੀ ਨੂੰ ਧਾਰਨ ਕਰੀ ਬੈਠਾ ਹੈ ਤੇ ਲਹਿਰ ਮੈਂ ਉਦਤ ਹੈ ਉਹਦਾ ਸਰੂਪ ਉਹ। ਕਿ ਭਗਵਾਨ ਜੀ ਦੱਸੋ ਜਿਹੜੀ ਪਾਣੀ ਚ ਲਹਿਰ ਪੈਦਾ ਹੋਈ ਹੈ ਕਿਆ ਉਹਦੇ ਵਿੱਚ ਕੋਈ ਹੋਰ ਵਸਤੂ ਹੈਗੀ? ਕੇਵਲ ਪਾਣੀ ਹੈ, ਜਿਵੇਂ ਅੱਧੀ ਅਗਲੀ ਧੁੱਪ ਵਿੱਚ ਦੱਸਦੇ ਹਨ,
ਜਲ ਕੇਵਲ ਜਲ ਮਾਹੀ,
ਤੇ ਕੇਵਲ ਤੇ ਕੇਵਲ ਜਲ ਹੀ ਹੈ ਉਸ ਤੇ ਮਾਹੀ ਕੀ ਵਿੱਚ ਜਿਹੜੀ ਲਹਿਰ ਹੈ, ਲਹਿਰ ਦੇ ਵਿੱਚ ਕੇਵਲ ਜਲ ਹੈ। ਜਲ ਮਾਹੀ ਜਲ ਹੈ ਸਮੁੰਦਰ ਦੇ ਵਿੱਚ, ਲਹਿਰ ਪਾਣੀ ਦੇ ਵਿੱਚ ਪਾਣੀ ਦੀ ਲਹਿਰ ਹੈ, ਜਲ ਦੇ ਵਿੱਚ ਜਲ ਹੈ। ਇਸ ਤਰ੍ਹਾਂ ਸਾਰਾ ਸਮੁੰਦਰ ਸੰਸਾਰ ਸਮੁੰਦਰ ਜਿਹੜਾ ਦਿਸ ਰਿਹਾ ਹੈ ਇਹ ਵਾਹਿਗੁਰੂ ਤੇਰਾ ਆਪਣਾ ਸਰੂਪ ਹੈ, ਤੇਰੇ ਆਪਣੇ ਸਰੂਪ ਦੇ ਵਿੱਚ ਸੰਸਾਰ ਦੀ ਜੀਵਾਂ ਦੀ ਲਹਿਰ ਉੱਠ ਰਹੀ ਹੈ। ਲਹਿਰੀ ਵਿਸ਼ਨ ਮਹੇਸ਼ ਮਿਜਾਜ ਸਾਗਰ ਵਿੱਚ ਦੱਸਿਆ, ਵੱਡੀਆਂ ਲਹਿਰਾਂ ਬਰਮਾ ਵਿਸ਼ਨ ਸ਼ਿਵ ਜੀ ਦੇ ਵੱਡੀਆਂ ਲਹਿਰਾਂ, ਅਰ ਜਿਹੜੇ ਛੋਟੇ ਜੀਵ ਨੇ ਇਹ ਪਾਣੀ ਦੇ ਬੁਦਬੁਦੇ ਆ ਛੋਟੇ ਛੋਟੇ, ਇਹ ਸੰਸਾਰ ਦੀ ਧਰਤੀ ਇਹ ਝੱਗ ਹੈ ਪਾਣੀ ਦੀ, ਤੇਰੀ ਬਨਸਪਤੀ ਜਿੰਨੀ ਹੈ 84 ਲੱਖ ਜੌਨ ਸਭ ਤੇਰੇ ਪਾਣੀ ਦੇ ਬੁਲਬਲੇ ਹੈ। ਜੈਸੇ ਜਲਤੇ ਬੁਦਬਦਾ ਉਪਜੈ ਵਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ, ਇਹ ਤਾਂ ਇਸ ਤਰ੍ਹਾਂ ਦੀ ਰਚਨਾ ਤੇਰੀ ਵਾਹਿਗੁਰੂ। ਇਸ ਕਰਕੇ ਸੰਸਾਰ ਸਮੁੰਦਰ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਵਾਪ ਬੀਠ ਲਵਾਂ ਦੇ ਐਂ ਕਿਹਾ ਹੈ, ਇਹ ਤੇਰਾ ਸਮੁੰਦਰ ਰੂਪ ਸਰੂਪ ਹੈ ਤੇਰਾ, ਤੇ ਉਹਦੇ ਵਿੱਚ ਬਾਸ਼ਨਾ ਰੂਪ ਹਵਾ ਚੱਲੀ ਹੈ, ਉਹ ਬਾਸ਼ਨਾ ਰੂਪ ਹਵਾ ਨੇ ਤੇਰੇ ਸਰੂਪ ਵਿੱਚ ਸੰਸਾਰ ਰੂਪ ਲਹਿਰਾਂ ਪੈਦਾ ਕਰ ਦਿੱਤੀਆਂ, ਤੇ ਹੈ ਤਾਂ ਤੇਰਾ ਹੀ ਰੂਪ ਮਹਾਰਾਜ, ਕੋਈ ਹੋਰ ਦੂਸਰਾ ਨਹੀਂ ਹੈ।
ਮਾਧਵੇ ਕਿਆ ਕਹੀਏ ਭਰਮ ਐਸਾ,
ਇਹ ਮਹਾਰਾਜ ਕਹਿੰਦੇ ਤੂੰ ਭਰਮ ਬਾਰੇ ਕੀ ਜਾਣਦਾ? ਤੇ ਉਸ ਵੇਲੇ ਕਹਿੰਦੇ ਨੇ ਮਾਧਵੇ ਜਾਂ ਮਾਧੋ, ਇਹ ਜਿਹੜੇ ਸ਼ਬਦ ਮੇਰੇ ਮਾਧੋ ਜੀ ਸਤਸੰਗਤ ਮੇਰੇ ਸੋਤਰਿਆ, ਇਹ ਸ਼ਬਦ ਜਿੰਨੇ ਵੀ ਆਉਂਦੇ ਹਨ ਤੇ ਜਦੋਂ ਅਰਥ ਕਰਨਾ ਅਰਥ ਅੱਖਰਾਂ ਨੂੰ ਪਰਛੇਦ ਕਰਕੇ ਹੁੰਦਾ ਹੈ। ਮਾਂ ਜਮਾਂ ਧੋ ਮਾਧੋ, ਇਹਦਾ ਅਰਥ ਬਣਿਆ ਮਾਂ ਨਾਮ ਮਾਇਆ ਦਾ ਹੈ, ਸਾਰਿਆਂ ਦੀ ਮਾਂ ਹੈ ਪੈਦਾ ਕਰਨ ਵਾਲੀ, ਬ੍ਰਹਮ ਦੀ ਸੱਤਾ ਨੂੰ ਪਾ ਕਰਕੇ ਏਕਾ ਮਾਈ ਸਭ ਦੀ ਉਹ ਮਾਈ ਹੈ, ਜੁਗਤ ਵੀ ਆਈ ਜੁਗਤ ਜੁੜੀ ਕਲਪ ਤਦਾਤਮ ਸੰਬੰਧ ਹੋਇਆ ਬ੍ਰਹਮ ਦੇ ਨਾਲ, ਤੇ ਫਿਰ ਤਿੰਨ ਚੇਲੇ ਪ੍ਰਵਾਨ ਰਾਜਗੁਣ ਸਦਗੁਣ ਤਮਗੁਣ ਹੋ ਗਏ, ਸੰਸਾਰ ਦੀ ਰਚਨਾ ਹੋ ਗਈ। ਇਸ ਕਰਕੇ ਉਹ ਮਾਈ ਮਾਂ ਜਮਾਂ ਮਾਈ ਧੋ ਆਸਰਾ, ਪਤੀ ਮਾਇਆ ਕਾ ਪਤੀ ਮਾਇਆ ਦਾ ਆਸਰਾ, ਜੋ ਮਾਇਆ ਦਾ ਆਸਰਾ ਹੋਵੇ ਸੋ ਕੀ ਮਾਧੋ, ਸੋ ਕੀ ਮਾਧੋ ਜਾਂ ਮਾਧਵ ਇੱਕੋ ਹੀ ਬਾਤ ਹੈ ਤਬ ਨੌਮੀ ਆਸੇ ਨੇ ਮਾਧਵੇ ਕਿਆ ਕਹੀ ਹੈ ਪਰਮੈਸ ਕਿ ਭਰਮ ਨੂੰ ਕਿਹਾ ਤੁਸੀਂ ਵੀ ਕੈਸਾ ਹੈ ਕਿਹੋ ਜਿਹਾ ਹੈ ਇਹ ਤਾਂ ਬੜੀ ਸੌਖੀ ਜੀ ਬਾਤ ਹੈ ਜੈਸੀ ਮੈਨੂੰ ਬੁੱਧ ਤੁਸੀਂ ਮੈਨੂੰ ਦਿੱਤੀ ਹੈ ਮੈਂ ਉਹਦੇ ਅਨੁਸਾਰ ਰਵਿਦਾਸ ਜੀ ਕਹਿੰਦੇ ਵਰਣ ਕਰ ਦੇਣਾ ਅੱਗੇ ਦੱਸਦੇ ਹਨ ਜੀ
ਜੈਸਾ ਮਾਨੀਏ ਹੋਏ ਨਾ ਤੈਸਾ
ਬਸ ਇਹ ਭਰਮ ਦਾ ਸਰੂਪ ਹੈ ਅਸਲੀਅਤ ਤੋਂ ਉਲਟ ਦਿਸੇ ਜੈਸੀ ਵਸਤੂ ਹੋਵੇ ਉਹਦਾ ਅਸਲੀ ਰੂਪ ਨਾ ਦਿਸੇ ਕੁਝ ਹੋਰ ਦਿਸੇ ਜਿਹਾ ਜਿਹਾ ਉਹਨੂੰ ਮੰਨ ਲਿਆ ਉਹ ਹੈ ਜਾਂ ਨਾ ਹੋਵੇ ਜੈਸਾ ਮਾਨੀ ਹੈ ਕੋਈ ਨਾ ਤੈਸਾ ਐਸਾ ਨਾ ਹੋਵੇ ਸਿੱਪੀ ਪਈ ਹੈ ਚਾਂਦੀ ਕਲਪਰੇ ਤੇ ਉਹ ਚਾਂਦੀ ਹੈ ਨੀ ਜੈਸਾ ਮਾਨੀ ਮੰਨ ਲਿਆ ਚਾਂਦੀ ਹੈ ਪਰ ਹੈ ਨੀ ਮਿਰਗੜੇ ਕਲਪਰਿਆ ਜਦੋਂ ਐਨ ਗ੍ਰੀਕ ਮਰੁੱਤ ਹੁੰਦੀ ਹੈ ਸੂਰਜ ਦੀ ਤਪਸ਼ ਦੇ ਨਾਲ ਧਰਤੀ ਦੇ ਵਿੱਚੋਂ ਤੇ ਖਾਸ ਕਰਕੇ ਮਾਰੂਥਲਾਂ ਦੇ ਅੰਦਰ ਤੇ ਧਰਤੀ ਦੇ ਵਿੱਚੋਂ ਐਸੀ ਗਰਮ ਭਾਵ ਨਿਕਲੀ ਹੈ ਤੇ ਦੂਰ ਤੋਂ ਮਿਰਗ ਨੂੰ ਲੱਗਦਾ ਵੀ ਦਰਿਆ ਪਾਣੀ ਦਾ ਆ ਗਿਆ ਛਿੜ ਕੇ ਉਹਨੂੰ ਪਿਆਸ ਲੱਗਦੀ ਹੈ ਦੌੜ ਕੇ ਜਾਂਦਾ ਉਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਮਿਰਗ ਨੇ ਪਾਣੀ ਮੰਨਿਆ ਪਰ ਹੈ ਨਹੀਂ ਉਹ ਭਰਮ ਦਾ ਹੀ ਪਾਣੀ ਹੈ ਇਸੇ ਤਰ੍ਹਾਂ ਸੰਸਾਰ ਨੂੰ ਜਿਹਾ ਜਿਹਾ ਅਸੀਂ ਮੰਨਿਆ ਐਸਾ ਨਹੀਂ ਹੈ ਇਹ ਬੇਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਇਹ ਭਰਮ ਦੇ ਕਾਰਨ ਸਾਨੂੰ ਇਸ ਤਰ੍ਹਾਂ ਦਾ ਲੱਗਦਾ ਹੈ ਜੈਸਾ ਮਾਨੀਏ ਹੋਏ ਨਾ ਤੈਸਾ ਮੰਨ ਲਿਆ ਸੱਪ ਹੈ ਰੱਸੀ ਚਾਨਣਾ ਹੋਏ ਤੋਂ ਬਾਅਦ ਦੇਖਿਆ ਵੀ ਤਾਂ ਰੱਸੀ ਸੀ ਮੈਂ ਸੱਪ ਮੰਨ ਲਿਆ ਤੇ ਭਰਮ ਜਿਹੜਾ ਅਹਿਸਾਸ ਜੀ ਦੁਖੀ ਕਰਦਾ ਬਹੁਤ ਇੱਧਰ ਪਟਿਆਲੇ ਔਰ ਸਰਹੰਦ ਰੋਡ ਦੇ ਉੱਤੇ ਇੱਕ ਮੂਲੇ ਪਰ ਛੰਨਾ ਪਿੰਡ ਹੈ ਸਾਸ ਜੀ ਮੂਲੇ ਪਰ ਨੇੜੇ ਹੈ ਛੰਨਾ ਥੋੜ੍ਹੀ ਜਿਹੀ ਪਿੱਛੇ ਹਟਣੀ ਉੱਥੇ ਸਵਾਮੀ ਆਤਮਾਨੰਦ ਜੀ ਰਹਿੰਦੇ ਜਿਹਨਾਂ ਦੇ ਕੋਲ ਮੈਂ ਵਿਚਾਰ ਸਾਗਰ ਪੜ੍ਹਿਆ ਸੀ ਬਹੁਤ ਬੜੇ ਵਿਦਵਾਨ ਅੱਜ ਕੱਲ੍ਹ ਲਾਭੇ ਰਹਿੰਦੇ ਹੈ ਤੇ ਉੱਥੇ ਮਹਾਤਮਾ ਜਦੋਂ ਪੜ੍ਹਾ ਰਹੇ ਸੀ ਵਿਦਾਨ ਦੇ ਚ ਰੱਸੀ ਸੱਪ ਦੀ ਗੱਲ ਵਾਰ ਵਾਰ ਹੁੰਦੀ ਉੱਥੇ ਸਰਦਾਰ ਹਰਦੇਵ ਸਿੰਘ ਬੈਠਾ ਤੇ ਜਿਹਦੇ ਘਰ ਤੋਂ ਪ੍ਰਸ਼ਾਦਾ ਹੁੰਦਾ ਸੀ ਅੰਤਾਂ ਨੂੰ ਕਹਿਣ ਲੱਗਿਆ ਮਹਾਰਾਜ ਜੀ ਕਹਿੰਦਾ ਜਿਹੜਾ ਤੁਸੀਂ ਪੜ੍ਹਾਉਂਦੇ ਹੋ ਨਾ ਕਹਿੰਦਾ ਬਿਲਕੁਲ ਠੀਕ ਹੈ ਕਹਿੰਦਾ ਸਾਡੇ ਖੂਹ ਦੇ ਪਰ ਤੇ ਆਇਆ ਇਸ ਤਰ੍ਹਾਂ ਹੀ ਉਹਨੇ ਫਿਰ ਸੁਣਾਇਆ ਤੇ ਉਦੋਂ ਆਟੋਮੈਟਿਕ ਸਿਸਟਮ ਹੈ ਨਹੀਂ ਸੀ ਜਿਹੜੀਆਂ ਮੋਟਰਾਂ ਆਪਣੇ ਆਪ ਚੱਲ ਪੈਂਦੇ ਨੇ ਉਦੋਂ ਜਾ ਕੇ ਬਟਨ ਹੀ ਦੱਬਣਾ ਪੈਂਦਾ ਸੀ ਜਦੋਂ ਲਾਈਟ ਚਲੀ ਜਾਵੇ ਦੁਬਾਰੇ ਫਿਰ ਇਹ ਕੁਛ ਖਿੱਚਲ ਕਰਨੀ ਪੈਂਦੀ ਸੀ ਹੁਣ ਜਿਮੀਦਾਰਾਂ ਨੂੰ ਸੌਖਾ ਹੋ ਗਿਆ ਉਹ ਬਈਆ ਗਿਆ ਤੇ ਰੋਟੀ ਰੋਟੀ ਖਾ ਕੇ ਇਹ ਬਿਸਤਰਾ ਪਿਆ ਸੀ ਅੰਦਰ ਮੋਟਰ ਦੇ ਕੋਠੇ ਵਿੱਚ ਜਿੰਦਾ ਖੋਲੇ ਜਦੋਂ ਉਹਨੇ ਤਾਕੀ ਤੇ ਦੇਖਿਆ ਉਹ ਬਿਸਤਰੇ ਦੇ ਉੱਤੇ ਸੱਪ ਉਹਨੇ ਕਿਹਾ ਜੇ ਅੰਦਰ ਪੜਿਆ ਮੇਰੇ ਡੰਗ ਮਾਰੂ ਭਾਦਰੋਂ ਦਾ ਮਹੀਨਾ ਬਾਹਰ ਮੱਛਰ ਡੰਗ ਸੈਰ ਸਰਗੁਣ ਉੱਧਰ ਬਾਹਰ ਮੱਛਰ ਡੰਗ ਮਾਰ ਰਹੇ ਬੜਾ ਦੁਖੀ ਹੱਥ ਬੱਚੇ ਦੇ ਵਹਿ ਗਿਆ ਵਿਚਾਰਾ ਪਾਣੀ ਪੂਣੀ ਪਾਈ ਜਾਵੇ ਆਪਣੇ ਜਿਸਮ ਦੇ ਉੱਤੇ ਜਿੱਥੇ ਮੱਛਰ ਲੜੇ ਉਹ ਥੋੜੇ ਚਿਰ ਬਾਅਦ ਦੇਖ ਲਿਆ ਕਰੇ ਵੀ ਸੱਪ ਪਰੇ ਹੋ ਗਿਆ ਕਿ ਨਹੀਂ ਸੱਪ ਪਰੇ ਨਾ ਹੋਇਆ ਫਿਰ ਛੋਟੀ ਛੋਟੀਆਂ ਰੋੜੀਆਂ ਮਾਰੀਆਂ ਉਹਨੇ ਕੰਕਰ ਵੀ ਸੱਪ ਨੱਠ ਜਾਏ ਫਿਰ ਵੀ ਨਾ ਹੋਇਆ ਫਿਰ ਉਹਨੇ ਲੰਮਾ ਸਾਰਾ ਡੰਡਾ ਲੈ ਕੇ ਵੀ ਯਤਨ ਕੀਤਾ ਸੱਪ ਫਿਰ ਵੀ ਨਾ ਪਰੇ ਹੋਇਆ ਕਿਹਾ ਵੀ ਲੋੜਾ ਕੀ ਆ ਗਿਆ ਸਾਰੀ ਰਾਤ ਭਈਏ ਨੂੰ ਬਾਹਰ ਕਟਾ ਦਿੱਤੀ ਜਦੋਂ ਬਹੁਤ ਪਟਾਲਾ ਹੋਇਆ ਉਹਨੇ ਕਿਹਾ ਵੀ ਇਹਦਾ ਮਤਲਬ ਮਰਿਆ ਹੋਇਆ ਸੱਪ ਹੀ ਹੋਊਗਾ ਜਿਉਂਦਾ ਤਾਂ ਰਹਿ ਨਹੀਂ ਸਕਦਾ ਕੋਈ ਸਬਕ ਹੈ ਜਦ ਥੋੜ੍ਹਾ ਜਿਹਾ ਚਾਨਣਾ ਅੰਦਰ ਜਾ ਕੇ ਦੇਖਿਆ ਉਹ ਕਿਲੇ ਨਾਲ ਰੱਸੀ ਲਟਕਦੀ ਸੀ ਉਹਦਾ ਪਰਛਾਵਾਂ ਉਹਦੇ ਤੇ ਪਵੇ ਬਿਸਤਰੇ ਦੇ ਉੱਤੇ ਰੱਸੀ ਤਾਂ ਇੱਕ ਪਾਸੇ ਰਹੀ ਰੱਸੀ ਦੇ ਪਰਛਾਵੇਂ ਨਹੀਂ ਸੱਪ ਦਾ ਕੰਮ ਕਰ ਦਿੱਤਾ ਹੁਣ ਦੱਸੋ ਵੀ ਨਾ ਤਾਂ ਉੱਥੇ ਕੋਠੇ ਦੇ ਅੰਦਰ ਸੱਪ ਸੀ ਨਾ ਕਿਲੇ ਦੇ ਉੱਤੇ ਸੱਪ ਸੀ ਨਾ ਬਿਸਤਰੇ ਤੇ ਸੱਪ ਸੀ ਸੱਪ ਦਾ ਇਹ ਨਹੀਂ ਸੀ ਪਰ ਭਈਏ ਨੂੰ ਤਾਂ ਸਾਰੀ ਰਾਤ ਬਾਹਰ ਕਟਾ ਦਿੱਤੀ ਨੇ ਬੱਚੇ ਦੇ ਇਹਨੂੰ ਫਰਮ ਕਹਿੰਦੇ ਹੈ ਤਾਂ ਸੰਸਾਰ ਪਰਮੇਸ਼ਵਰ ਦਾ ਸਰੂਪ ਪਰ ਸਾਨੂੰ ਤਾਂ ਨਰਕਾਂ ਦੀਆਂ ਰਾਤਾਂ ਕਟਾ ਰਹੇ ਨਾ ਬਾਹਰ ਬ੍ਰਹਮ ਤੋਂ ਬਾਹਰ ਹੀ ਹਾਂ ਅਸੀਂ ਜਿੰਨੀ ਦੇਰ ਤੱਕ ਮੱਛਰ ਕਾਮ ਕਰੋ ਦੇ ਖਾ ਹੀ ਰਹੇ ਹਾਂ ਸਾਨੂੰ ਕਿਉਂਕਿ ਸਾਨੂੰ ਉਹਦਾ ਗਿਆਨ ਨਹੀਂ ਹੈ ਰੱਸੀ ਦੇ ਸਰੂਪ ਤੋਂ ਅਣਜਾਣ ਹੋਣ ਕਰਕੇ ਸਭ ਪੈਦਾ ਹੁੰਦਾ ਹੈ ਰੱਸੀ ਦੀ ਅਗਿਆਨਤਾ ਨੇ ਸਭ ਪੈਦਾ ਕਰਦੇ ਰੱਸੀ ਦੇ ਗਿਆਨ ਤੇ ਸਭ ਨੱਠ ਜੂਗਾ ਸੰਸਾਰ ਦੇ ਬ੍ਰਹਮ ਦੇ ਅਗਿਆਨ ਕਰਕੇ ਸੰਸਾਰ ਹੈ ਬ੍ਰਹਮ ਦੇ ਗਿਆਨ ਕਰਕੇ ਸੰਸਾਰ ਦੇ ਵਿਅਰਥੀ ਹੈ ਉਸ ਵੇਲੇ
ਇਸ ਕਰਕੇ ਬਾਅਦ ਵਿੱਚ ਕਿਹਾ ਕਿ ਆਪਣਾ ਜੈਸਾ ਮਾਨੀਆ ਤੈਸਾ ਹੋਏ ਨਾ ਪੈਸਾ। ਅੱਗੇ ਹੁਣ ਪ੍ਰਮਾਣ ਦੇਂਦੇ ਅਸਥਾਈ ਦੇ ਕਹਿੰਦੇ ਹਾਂਜੀ
ਨਰਪਤ ਏਕ ਸਿੰਘਾਸਨ ਸੋਇਆ,
ਕਹਿੰਦੇ ਇਸ ਭਰਮ ਦੇ ਕਾਰਨ ਇੱਕ ਰਾਜੇ ਦੀ ਸਾਖੀ ਆਉਂਦੀ ਹੈ ਵੇਦਾਂਤ ਵਿੱਚ, ਵਿਚਾਰ ਸਾਗਰ ਦੇ ਪੰਜਵੇਂ ਤਰੰਤ ਦੇ ਵਿੱਚ ਹੈ, ਤੇ ਉੱਥੇ ਲਿਖਿਆ ਵੀ ਇੱਕ ਬਹੁਤ ਵੱਡਾ ਇੰਦਰ ਰਾਜੇ ਵਰਗਾ ਸਵਰਗ ਦਾ ਰਾਜਾ, ਜਿਹੜਾ ਇਹੋ ਜਿਹੇ ਸੁੱਖਾਂ ਵਾਲਾ ਰਾਜਾ ਮਾਤ ਲੋਕ ਦੇ ਵਿੱਚ ਸੀ, ਤੇ ਉਹ ਰਾਜਾ ਸੁੱਖ ਆਰਾਮ ਦੇ ਨਾਲ ਆਪਣੇ ਮਹਿਲਾਂ ਚ ਪਿਆ, ਗਰਮੀ ਦੀ ਰੁੱਤ ਹੈ, ਫੁਹਾਰੇ ਚੱਲਦੇ ਹੈ, ਖੁਸ਼ਬੂਆਂ ਆ ਰਹੀਆਂ ਨੇ, ਪਹਿਰੇਦਾਰ ਖੜੇ ਨੇ ਤੇ ਲੱਖਾਂ ਹੀ ਸਿਪਾਹੀ ਜਿਹਦੇ ਕੋਲ ਖਜ਼ਾਨੇ ਦਾ ਕੋਈ ਅੰਤ ਨਹੀਂ। ਕਹਿੰਦੇ ਉਹ ਪਏ ਪਏ ਨੂੰ ਸੁਪਨਾ ਆ ਗਿਆ। ਸੁਪਨਾ ਕੀ ਆ ਗਿਆ? ਸੁਪਨਾ ਐਸਾ ਆਇਆ ਵੀ ਮੈਂ ਰਾਜ ਭਾਗ ਮੇਰਾ ਖੋਲਿਆ ਕਿਸੇ ਨੇ, ਜੰਗਲ ਦੇ ਵਿੱਚ ਇਕੱਲੇ ਤੁਰਿਆ ਫਿਰਦਾ, ਕੱਪੜੇ ਪਾਟ ਗਏ, ਨਾ ਕੋਈ ਮਹਿਲਾਂ ਨੇ, ਨਾ ਰਾਣੀ, ਨਾ ਸਹਿਜਾਦਾ, ਨਾ ਕੋਈ ਫੌਜ, ਕੁਛ ਵੀ ਨਹੀਂ, ਨੰਗੇ ਪੈਰ ਹੀ ਜਾਂਦਿਆਂ ਜਾਂਦਿਆਂ ਇੱਕ ਸੂਈ ਹੋਈ ਗਿਦੜੀ ਨੇ ਆ ਕੇ ਪਿੱਛੇ ਦੇ ਖੁੱਚ ਪੜ ਲਈ ਰਾਜੇ ਸੁਪਨੇ ਚ। ਉਹ ਦੰਦ ਵਿੱਚ ਦੀ ਲੰਘ ਗਏ, ਨਾਲ ਇੱਕ ਬਾਹਰ ਰਹਿ ਗਈ ਪੈਰ ਦੇ ਪਿੱਛੇ ਹੱਡੀ ਸੀ। ਬਥੇਰਾ ਰੌਲਾ ਪਿਆ, ਛੁਡਾ ਲਓ ਛੁਡਾ ਲਓ, ਵਿਚਾਰ ਸਕ ਵਾਲਾ ਲਿਖਦਾ ਨਹੀਂ ਚੱਲਦਾ ਜੀ, ਕਹਿੰਦੇ ਲੱਖਾਂ ਸਿਪਾਹੀ ਕਿਸੇ ਕੰਮ ਨਾ ਆਏ, ਰੌਲਾ ਬੜਾ ਪਾਇਆ। ਕੋਲ ਇੱਕ ਡੰਡਾ ਪਿਆ ਸੀ, ਉਹਨੇ ਡੰਡਾ ਮਾਰਿਆ, ਉਹਦੇ ਸਿਰ ਦੇ ਵਿੱਚ ਗਿਦੜੀ ਮਰ ਗਈ ਤੇ ਜ਼ਖਮ ਗਹਿਰੇ ਸੀ। ਪੁੱਛਿਆ ਭਾਈ ਕੋਈ ਜ਼ਖਮ? ਪੁਰਾਣੇ ਸਿੰਘ ਜੀ ਜ਼ਰਾ ਹੁੰਦੇ ਸੀ। ਉਹ ਕਹਿੰਦੇ ਜੀ ਹੈ ਇੱਕ ਵੀ ਉਹਦੇ ਕੋਲ ਐਸੀ ਦਵਾਈ ਹੈ ਵੀ ਜ਼ਖਮ ਬੜੀ ਛੇਤੀ ਠੀਕ ਹੋਈ। ਉਹਦੇ ਘਰ ਪਹੁੰਚਿਆ, ਫੋਗਾ ਤਿਆਰ ਕਰਦੇ ਆ, ਉਹਦੇ ਰੂਹ ਦਾ ਫੰਬਾ ਜਿਹੜਾ ਨਾ ਉਹਦੇ ਚ ਕਾੜ ਨਾ ਦਵਾਈ ਦੀ, ਉਹ ਬੰਨਣਾ ਨੂੰ ਫੋਹਾ ਕਹਿੰਦੇ। ਉਹ ਕਹਿੰਦੇ ਫੋਹਾ ਤਿਆਰ ਨਹੀਂ। ਕਹਿੰਦੇ ਤਿਆਰ ਕਰ ਦਿਓ। ਉਹ ਕਹਿੰਦਾ ਵੀ ਇੱਕ ਪੈਸਾ ਲੱਗੂਗਾ ਉਹਦੇ ਤੇ, ਮੈਂ ਪੈਸਾ ਪਹਿਲਾਂ ਲੈ ਕੇ ਫਿਰ ਫੋਹਾ ਤਿਆਰ ਕਰਦਾ। ਤੇ ਰਾਜਾ ਕਹਿੰਦਾ ਪੈਸਾ ਤਾਂ ਹੈ ਨਹੀਂ ਮੇਰੇ ਕੋਲ। ਕਹਿੰਦਾ ਫਿਰ ਜਾ, ਤੇਰੇ ਵਰਗੇ ਨੇਗਾ ਉਹਨੇ। ਰਾਜਾ ਰੋਇਆ ਸੁਪਨੇ ਚ, ਕਹਿੰਦਾ ਜੇ ਮੇਰੇ ਕੋਲ ਅੱਜ ਕੋਈ ਪੈਸਾ ਹੁੰਦਾ, ਜੇ ਮੈਂ ਅਮੀਰ ਹੁੰਦਾ, ਇਹ ਬੈਦ ਮੇਰੇ ਘਰ ਚੱਲ ਕੇ ਆਉਂਦਾ, ਮੈਂ ਇਹਦੇ ਘਰ ਆਇਆ, ਮੈਨੂੰ ਫੋਹਾ ਨਹੀਂ ਦਿੱਤਾ। ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਜੰਗਲ ਚ ਰੋਂਦਾ ਰਾਜਾ, ਇੱਕ ਸੰਤ ਮਿਲ ਗਏ। ਕਹਿੰਦੇ ਰੋਂਦਾ, ਕਹਿੰਦਾ ਜੀ ਆਹ ਗੱਲ ਹੈ। ਕਹਿੰਦਾ ਕੋਈ ਨੀ, ਮੈਂ ਖਜੂਠੀ ਜੜੀ ਬੂਟੀ ਦੇ ਨਾਲ ਤੇਰਾ ਇਲਾਜ ਕਰ ਦਿੰਦਾ। ਉਹਨੇ ਲਾਇਆ ਤੇ ਉਹ ਠੀਕ ਹੋ ਗਿਆ। ਨੇਜਲ ਦਾਸ ਜੀ ਕਹਿੰਦੇ ਦੇਖੋ, ਨਾ ਤਾਂ ਗਿਦੜੀ ਸੱਚੀ ਸੀ, ਨਾ ਡੰਡਾ ਸੱਚਾ ਜਿਹਦੇ ਨਾਲ ਗਿਦੜੀ ਮਾਰੀ, ਨਾ ਉਹ ਘਾਵਰੀਆ ਸੱਚਾ ਜਿਹਨੇ ਜਵਾਬ ਦਿੱਤਾ, ਨਾ ਉਹ ਮਨੀ ਸੱਚਾ ਜਿਹਨੇ ਇਲਾਜ ਕੀਤਾ। ਕਿਉਂਕਿ ਰਾਜ ਪਰ ਸਭ ਕੁਛ ਇਹ ਸੁਪਨਾ, ਸੁਪਨੇ ਦੇ ਵਿੱਚ ਉਹਨੂੰ ਜਾਗਰ ਦੇ ਪਦਾਰਥ ਕੋਈ ਕੰਮ ਨਹੀਂ ਆਏ। ਉਹ ਕਹਿੰਦੇ ਇਸੇ ਤਰ੍ਹਾਂ ਸੰਸਾਰ ਜਦੋਂ ਜਾਗ ਖੁੱਲੀ ਨਾ ਗਿਦੜੀ ਨਾ ਕੋਈ ਕੁਛ ਬਣੀ ਰਾਜੇ ਦਾ ਰਾਜਾ। ਕਹਿੰਦੇ ਜਦੋਂ ਬ੍ਰਹਮ ਗਿਆਨ ਚ ਅੱਖ ਖੁੱਲ ਗਈ ਨਾ, ਉਦੋਂ ਕੋਈ ਦੁੱਖ ਨਾ ਕੋਈ ਸੁੱਖ ਨਾ ਜੰਮਣ ਨਾ ਮਰਨ, ਸਾਰਾ ਝੰਝੜੇ ਹੀ ਖਤਮ ਹੈ ਉਸ ਵੇਲੇ। ਪਰ ਅੱਖ ਖੁੱਲਣ ਦੀ ਦੇਰ, ਅੱਖ ਤਾਂ ਖੁੱਲੇ, ਉਹਦਾ ਪ੍ਰਮਾਣ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਉਹ ਸੁਪਨੇ ਜਿਵੇਂ ਭਿਖਾਰੀ ਹੋ ਗਿਆ ਸੀ ਜਿਹਦੀ ਸਾਖੀ ਸੁਣੀ ਹੈ।
ਅਛਤ ਰਾਜ ਬਿਸ਼ਰਤ ਦੁੱਖ ਪਾਇਆ,
ਅਛਤ ਨਾਮੇ ਹੁੰਦਿਆਂ ਹੋਇਆ, ਰਾਜ ਦੇ ਹੁੰਦਿਆਂ ਅਛਤ ਹੁੰਦਿਆਂ ਹੋਇਆ ਦੁੱਖ ਪਾਇਆ, ਦੁੱਖ ਪ੍ਰਾਪਤ। ਰਵਿਦਾਸ ਜੀ ਕਹਿੰਦੇ ਸੋਗਤ ਪਈ ਹਮਾਰੀ, ਹੇ ਭਗਵਾਨ ਜੀ ਤੁਹਾਡੇ ਮੇਲੇ ਤੋਂ ਬਿਨਾਂ ਅਗਿਆਨ ਕਰਕੇ ਸਾਡੀ ਇਹ ਗਤੀ ਹੋ ਰਹੀ ਸੀ। ਇਹ ਸਾਰੇ ਜੀਵਾਂ ਦੀ ਰਾਜੇ ਵਾਲੀ ਗਤੀ ਹੋ ਰਹੀ ਹੈ। ਇਹ ਵੀ ਇਸੇ ਤਰ੍ਹਾਂ ਕਰਤਾ ਭੋਗਦਾ ਮੰਨ ਕੇ ਆਪਣੇ ਆਪ ਨੂੰ ਦੁਖੀ ਹੋ ਰਹੇ ਹਨ।
ਰਾਜ ਭੁਯੰਗ ਪ੍ਰਸੰਗ ਜੈਸੇ ਹੈ,
ਜਾਂ ਫਿਰ ਜਿਵੇਂ ਰਾਜੇ ਨਾਮ ਰਜੂ ਸੰਸਕ੍ਰਿਤ ਚ ਰਜੂ ਕਹਿੰਦੇ ਰੱਸੀ ਨੂੰ, ਭੁਯੰਗ ਪੈਂਦੇ ਸੱਪ ਨੂੰ, ਜਿਵੇਂ ਰੱਸੀ ਚੋਂ ਸੱਪ ਬਣਿਆ ਦਿਸਦਾ ਜਿਹਦੀ ਸਾਖੀ ਹੁਣੇ ਸੁਣ ਕੇ ਹਟੇ ਹੋ। ਰਾਜ ਭਿਆਨਕ ਪ੍ਰਸੰਗ ਜੈਸੇ ਹੈ ਇਸੇ ਪ੍ਰਕਾਰ ਜੀ
ਅਬ ਕਸ਼ ਮਰਮ ਜਨਾਇਆ,
ਅਬ ਕੀ ਹੁਣ ਕੁਛ ਮੈਨੂੰ ਮਰਮ ਕੀ ਭੇਤ ਜਣਾ ਦਿੱਤਾ, ਤੁਹਾਡੀ ਕਿਰਪਾ ਦੁਆਰਾ ਮੈਨੂੰ ਇਹ ਪਤਾ ਲੱਗ ਗਿਆ ਸੰਸਾਰ ਤਾਂ ਰੱਸੀ ਦੇ ਸੱਪ ਹੈ ਹੋਰ ਕੁਛ ਨਹੀਂ। ਇਹਦੇ ਵਿੱਚ ਵੀ ਸਾਧ ਸਿੰਘ ਜੀ ਭੇਦ ਹੈ, ਵੇਦਾਂਤ ਪੜ੍ਹਦੇ ਹੋਏ ਕੈਸੀ ਉਲਝਣ ਪਈ ਸਾਧ ਸਿੰਘ ਜੀ, ਹਾਲਾਂਕਿ ਉਹਨਾਂ ਦੇ ਕੋਲ ਹਿੰਦੂਆਂ ਦੇ ਬੜੇ ਬੜੇ ਆਚਾਰੀਆ ਆਉਂਦੇ ਨੇ ਸਿੱਖਣ ਵਾਸਤੇ ਸਵਾਮੀ ਜੀ ਦੇ ਕੋਲ, ਤੇ ਮੈਂ ਕਿਹਾ ਸਵਾਮੀ ਜੀ ਵੀ ਚੁਸਤੀ ਚਲਾਕੀ ਨਾਲ ਨੀ, ਮੈਂ ਸਮਝਣ ਵਾਸਤੇ ਮੈਨੂੰ ਇੱਕ ਪ੍ਰਸ਼ਨ ਮੇਰੇ ਅੰਦਰ ਤੰਗ ਕਰਦਾ, ਮੈਨੂੰ ਵੀ ਉਹ ਦੱਸੋ। ਕਹਿੰਦੇ ਦੱਸੋ। ਮੈਂ ਕਿਹਾ ਜੀ ਸੰਸਾਰ ਤੁਸੀਂ ਕਹਿੰਦੇ ਰੱਸੀ ਦਾ ਸੱਪ ਹੈ? ਕਹਿੰਦੇ ਹਾਂ। ਐਸਾ ਹੀ ਲਿਖਿਆ ਬਦਲ? ਮੈਂ ਨਹੀਂ, ਮੈਂ ਵੀ ਮੰਨਦਾ। ਗੁਰਬਾਣੀ ਜੀ ਆਉਂਦਾ ਰਾਜ ਪ੍ਰਸੰਗ ਜੈਸੀ, ਮੈਂ ਵੀ ਮੰਨ ਲੈਂਦਾ ਬਈ ਰੱਸੀ ਦੇ ਵਿੱਚੋਂ ਸੱਪ ਬਣਿਆ ਹੋਇਆ ਦਿਸਦਾ, ਵੀ ਰੱਸੀ ਤੋਂ ਬਣਿਆ ਸੱਪ ਦੁੱਖ ਨਹੀਂ ਦੇ ਸਕਦਾ, ਠੀਕ ਹੈ, ਅਗਿਆਨ ਕਰਕੇ ਦੁੱਖ। ਮੈਂ ਕਿਹਾ ਜੀ ਇੱਕ ਗੱਲ ਦੱਸੋ ਵੀ ਜਿਹੜਾ ਅਸੀਂ ਜੋ ਸੱਪ ਦਿਸਿਆ ਜਿਹਨੂੰ ਦਿਸਣ ਵਾਲੇ ਨੂੰ ਵੀ ਉਹ ਤਾਂ ਹੈਗਾ ਝੂਠਾ, ਪਰ ਕੀ ਤੁਸੀਂ ਇਸ ਗੱਲ ਤੋਂ ਮੁਕਰ ਜਾਓਗੇ ਵੀ ਸੱਚਾ ਸੱਪ ਨਹੀਂ ਹੁੰਦਾ? ਜੇ ਸੱਚਾ ਸੱਪੇ ਨਾ ਹੋਵੇ ਅਸੀਂ ਜੋ ਤਾਂ ਦਿਸ ਨਹੀਂ ਸਕਦਾ। ਕਹਿੰਦੇ ਇਹ ਤੋਂ ਬਾਅਦ ਹੈ, ਮੈਂ ਕਿਹਾ ਵੀ ਇਹ ਸੰਸਾਰ ਅਸੀਂ ਮੰਨ ਲੈਂਦੇ ਹਾਂ ਵੀ ਰੱਸੀ ਦਾ ਸੱਪ ਹੈ ਝੂਠਾ, ਸੱਚਾ ਦੱਸੋ ਕਿਹੜਾ। ਸਾਸ ਜੀ ਸਵਾਮੀ ਜੀ ਚਾਰ ਦਿਨ ਉਲਝੇ ਰਹੇ ਮੇਰੇ ਉਹ ਵਿਧਾਨ ਪੜ੍ਹਾਉਣ ਵਾਲੇ, ਉਹਦੇ ਵਿੱਚ ਹੀ ਰੋਜ਼ ਕਹਿਣ, ਮੈਂ ਕਿਹਾ ਜੀ ਮੈਨੂੰ ਤਸੱਲੀ ਨਹੀਂ ਹੈ, ਇਹ ਬਾਤ ਨਹੀਂ, ਮੈਂ ਉਹਨਾਂ ਚਿਰ ਮੈਂ ਨਹੀਂ ਮੰਨਣਾ ਜਿੰਨੀ ਦੇਰ ਤੱਕ ਮੇਰੀ ਤਸੱਲੀ ਨਹੀਂ। ਫਿਰ ਮੈਂ ਹੋਰ ਇੱਕ ਦੋ ਮਹਾਤਮਾ ਨੂੰ ਪੁੱਛਿਆ ਵਿਧਾਨ ਪੜ੍ਹਿਆ ਨੂੰ, ਪਰ ਗੱਲ ਬਣੀ ਨਾ। ਜਿੱਦਣ ਬਣੀ ਰਾਲੇ ਵਾਲੇ ਸੰਤਾਂ ਦਾ ਇੱਕ ਅਦਵੈਤ ਸਿਧਾਂਤ ਗ੍ਰੰਥ ਹੇਮਰਾਜ ਜੀ ਦਾ ਲਿਖਿਆ ਹੋਇਆ, ਛਪਾਇਆ ਸੀ 1000 ਕਾਪੀ ਸੰਤਾਂ ਨੇ, ਉਹ ਵਾਰਤਕ ਉਹਦੀ ਕਥਾ ਚੱਲੇ, ਉਹਦੇ ਵਿੱਚ ਆ ਗਿਆ ਕਿ ਸ੍ਰਿਸ਼ਟੀ ਦਾ ਉਹ ਪ੍ਰਕਾਰ ਕੀ ਹੈ। ਉਹ ਵਿਦਿਆਰਥੀ ਪੜ੍ਹਦਾ ਸੀ ਗੱਡੀ, ਮੈਂ ਕਿਹਾ ਰੋਕੀ ਰੋਕੋ, ਗੱਡੀ ਰੋਕੀ, ਜਰਾ ਰੋਕੀ, ਉੱਥੇ ਮੈਂ ਨਿਸ਼ਾਨੀ ਲਾ ਦਿੱਤੀ ਤੇਰਾ ਕੀ ਹੈ, ਤੇ ਮੈਂ ਗ੍ਰੰਥ ਪੜ੍ਹਾ ਦੇ। ਜਦ ਦੇਖਿਆ ਉਹਦੇ 'ਚ, ਮੈਂ ਕਿਹਾ ਜੀ ਗਵਾਤ ਪੜ੍ਹ ਗਈ ਵੀ ਦੋ ਪ੍ਰਕਾਰ ਦੀ, ਇੱਕ ਈਸ਼ਵਰ ਦੀ ਰਚਨਾ ਕੀਤੀ ਹੋਈ ਸ੍ਰਿਸ਼ਟੀ, ਇੱਕ ਮਨੋਮੇ ਸ੍ਰਿਸ਼ਟੀ। ਮਨੋਮੇ ਸ੍ਰਿਸ਼ਟੀ ਕੀ ਹੈ, ਇਹ ਮੇਰੀ ਮਾਂ ਹੈ, ਇਹ ਮੇਰਾ ਪਿਓ ਹੈ, ਇਹ ਮੇਰਾ ਭਰਾ ਹੈ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ, ਇਹ ਬੰਦੇ ਬਣਾਏ ਹੋਏ ਸਭ, ਇਹ ਨਹੀਂ ਰੱਬ ਨੇ ਬਣਾਏ। ਈਸ਼ਵਰ ਨੇ ਸਾਰੀ ਸ੍ਰਿਸ਼ਟੀ ਰਚ ਦਿੱਤੀ ਹੈ, ਈਸ਼ਵਰ ਦੀ ਸ੍ਰਿਸ਼ਟੀ ਰਚੀ ਹੋਈ ਹੈ, ਉਹਦਾ ਰੂਪ ਸਤ ਰੂਪ ਹੈ, ਮਨੋਮੇ ਸ੍ਰਿਸ਼ਟੀ ਕਲਪਤ ਰੂਪ ਹੈ। ਸੋ ਇਸ ਕਰਕੇ ਰਾਜ ਭਿਆਨਕ ਪ੍ਰਸੰਗ ਜੈਸੇ ਆ ਕੋਈ ਮਰਮ ਜੈ, ਹੁਣ ਮੈਨੂੰ ਭੇਦ ਜਣਾ ਦਿੱਤ
ਅਨਕ ਕਟਕ ਜੈਸੇ ਭੂਲ ਪਰੇ,
ਅਨੇਕਾਂ ਹੀ ਸੋਨੇ ਦੇ ਜਿਹੜੇ ਕੜੇ ਆਦਿ ਹਨ, ਕਣ ਆਦਿ ਹਨ, ਭੁੱਲ ਕੇ ਕਹੀਦਾ ਇਹ ਕਾਂਟੇ ਨੇ ਵਾਲੀਆਂ ਜੀ, ਇਹ ਕੜਾ ਪਰ ਹੈ ਤਾਂ ਸੋਨਾ,
ਇਹ
ਤਾਂ ਕਹਿਣ ਦੇ ਵਿੱਚ ਆ ਹੀ ਨਹੀਂ ਰਹੀ ਗੱਲ, ਸਾਰੀ ਜਗ੍ਹਾ ਬ੍ਰਹਮੇ ਬ੍ਰਹਮ ਦਿਸਦੇ ਤੂੰ,
ਸਰਵੇ ਅਨੇਕਾ ਸਵਾਮੀ,
ਸਾਰੀ ਜਗ੍ਹਾ ਇਹ ਮੇਰੇ ਮਾਲਕ ਸਵਾਮੀ ਤੂੰ ਹੀ ਹੈ,
ਸਭ ਘਟ ਭੋਗਵੈ ਸੋਈ,
ਸਾਰੇ ਘਟਾਂ ਨੂੰ ਹਿਰਦੇ ਚ ਬਹਿ ਕੇ ਤੂੰ ਹੀ ਆਨੰਦ ਮਾਣਦਾ।
ਗਹਿਰ ਵਿਦਾਸ ਹੱਥ ਪੈ ਨੇਰਾ,
ਰਾਜ ਜੀ ਕਹਿੰਦੇ ਹੁਣ ਜਿਹੜਾ ਕੋ ਹੋਊਗਾ ਹੋਊਗਾ, ਮੈਂ ਹੁਣ ਤਾਂ ਲੱਗਿਆ ਤੇਰੇ ਪੈਰੀ ਹੱਥ ਲਾਉਣ, ਜਿੱਥੋਂ ਸ਼ੁਰੂ ਕੀਤੀ ਕਹਿਰ ਉਹਦਾ ਹੱਥ ਪੈ ਨੇੜੇ, ਮੈਂ ਤੇਰੇ ਹੱਥ ਨੇੜੇ ਕਰਨ ਲੱਗਿਆ,
ਸਹਿਜੇ ਹੋਏ ਸੋ ਹੋਈ,
ਹੁਣ ਜਿਹੜਾ ਕੋ ਹੋਊਗਾ ਹੋਊਗਾ, ਡਟ ਕੇ ਜਾ ਕੇ ਚਰਨ ਫੜ ਲਏ ਤੇ ਭਗਵਾਨ ਜੀ ਨੇ ਛਾਤੀ ਨਾਲ ਲਾ ਕੇ, ਮੈਂ ਤਾਂ ਜਾਣ ਕੇ ਜਾਤੀ ਵਿਤਕਰਾ ਕਰਨ ਵਾਲੇ ਨੂੰ ਸਿੱਖਾ ਦਿੰਦਾ ਸੀ। ਦੂਸਰਾ ਉੱਥੇ ਦਾ ਇਹ ਕਹਿਰ ਉਦਾਸ, ਰੁਦਾਸ ਜੀ ਕਹਿੰਦੇ ਨਾ ਹੱਥਾਂ ਪੈਰਾਂ ਤੋਂ ਵੀ ਨੇੜੇ, ਹੱਥ ਪੈਰ ਦੂਰ ਨਾ ਜੇ ਆਪਣਾ ਆਤਮਾ ਇਦੋਂ ਵੀ ਨੇੜੇ ਹੈ। ਸਹਿਜੇ ਹੋਏ, ਸਹਿਜੇ ਗਿਆਨ ਦੁਆਰਾ ਜੋ ਕੁਛ ਬ੍ਰਹਮ ਗਿਆਨ ਪ੍ਰਾਪਤ ਹੋਏ ਤੋਂ, ਫਿਰ ਨਿਸ਼ਚਾ ਕਰ ਲਿਆ ਵੀ ਜੋ ਕੁਛ ਹੋ ਰਿਹਾ ਸਹਿਜੇ ਹੋ ਰਿਹਾ, ਸਹਿਜੇ ਸਹਿਜੇ ਪਰਮੇਸ਼ਵਰ ਦਾ ਨਾਮ ਜਪਦਾ ਹੈ, ਸਹਿਜ ਸਹਿਜ ਗੁਣ ਰਵੇ ਕਬੀਰਾ। ਆਓ ਇੱਥੇ ਸਮਾਪਤੀ ਹੈ, ਅੱਗੇ ਢਾਡੀ ਸਿੰਘ ਸਾਹਿਬਾਨਾਂ ਨੇ ਕਿਰਪਾ ਕਰਨੀ ਹੈ, ਆਨੰਦ ਮਾਣੀ ਹੈ, ਭੁੱਲਾ ਚੁੱਕਾਂ ਦੀ ਖਿਮਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।